ਸਤਿਗੁਰੂ ਜੀ ਸਾਜੀ ਨਵਾਜ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਪਾਂ ਭਾਗਾਂ ਵਾਲੇ ਹਾਂ ਸਤਿਗੁਰੂ ਕਲਗੀ ਘਰ ਦੇ ਤਖ਼ਤ ਸਾਹਿਬ ਤੇ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਗੁਰਤਾ ਗੱਦੀ ਬਖਸ਼ੀ ਹੈ ਜਿੱਥੇ ਮਹਾਰਾਜ ਸਾਨੂੰ ਬੈਠ ਕੇ 14 ਮਹੀਨੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਅਤੇ ਜਿਸ ਸਥਾਨ ਦੇ ਵਿੱਚ ਬੈਠ ਕੇ 5000 ਮੱਤਿਆਂ ਨੂੰ ਅੰਮ੍ਰਿਤ ਪਾਨ ਗੁਰੂ ਸਾਹਿਬ ਨੇ ਕਰਾਇਆ ਹੈ ਜਿਸ ਸਥਾਨ ਵਿੱਚ ਬੈਠ ਕਰਕੇ ਸਤਿਗੁਰੂ ਜੀ ਨੇ ਖਾਲਸਾ ਪੰਥ ਦੇ ਕਾਈ ਜਿਹੜੇ ਧਰਮ ਦੇ ਵਿਰੋਧੀ ਸੀ ਉਹਨਾਂ ਨੂੰ ਜਿੱਤਣ ਵਾਸਤੇ ਬੰਦੇ ਬਹਾਦਰ ਦੀ ਮਰਜ਼ੀ ਵਾਸਤੇ 5 ਪਿਆਰਿਆਂ ਦੀ ਸ਼ਰਨ ਦੇ ਕਰਕੇ ਬੰਦੇ ਨੂੰ ਬੰਦਾ ਬਖਸ਼ੀ ਖਾਲਸਾ ਦੀ ਬਖਸ਼ੀ ਕਰਕੇ ਮਹਾਰਾਜ ਸਾਹਿਬ ਜੀ ਨੂੰ ਭੇਜਿਆ ਹੈ ਉਹ ਗੁਰੂ ਮਹਾਰਾਜ ਸਾਹਿਬ ਦਾ ਇਹ ਸਥਾਨ ਸੱਚਖੰਡ ਹੈ ਇਸ ਸਥਾਨ ਵਿੱਚ ਅੱਜ ਸਤਿਗੁਰੂ ਕਲਗੀ ਧੰਨ ਦਸਮ ਪਾਤਸ਼ਾਹ ਜੀ ਦੀ ਅਚੰਤ ਕਿਰਪਾ ਦਾ ਸਦਕਾ ਆਪਾਂ ਜੁੜ ਕੇ ਬੈਠ ਕੇ ਕਥਾ 28ਵੀਂ ਇੱਥੇ ਪ੍ਰਾਰੰਭ ਕਰ ਰਹੇ ਹਾਂ ਇਹ ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ ਅੰਮ੍ਰਿਤ ਰੂਪ ਬਾਣੀ ਦਾ ਰਸ ਆਪਾਂ ਨੂੰ ਬਖਸ਼ਣ ਅੰਮ੍ਰਿਤ ਰੂਪ ਬਾਣੀ ਦੀ ਆਗਿਆ ਅਨੁਸਾਰ ਸਾਡੇ ਜੀਵਨ ਬਣਾਉਣ ਸਾਨੂੰ ਆਜ ਦੀ ਪਿਆਰੀ ਸਿੱਖੀ ਗੁਰੂ ਸਾਹਿਬ ਬਖਸ਼ਣ ਜਿਸ ਕਰਕੇ ਲੋਕ ਸੁਖੀ ਪ੍ਰਲੋਕ ਸਹਿਲੇ ਹੋ ਸਕੀਏ ਸਾਹਿਬ ਸੰਗਤ ਜੀ ਸਤਿਗੁਰੂ ਕਲਗੀ ਧਰ ਮਹਾਰਾਜ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਸਾਹਿਬ ਸੰਗਤ ਜੀ ਦਮਦਮਾ ਸਾਹਿਬ ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਦੀ ਬਾਣੀ ਨੂੰ ਚੜਾਉਣ ਵਾਸਤੇ ਧੀਰ ਮਲ ਦੇ ਪਾਸੋਂ 5 ਸਿੰਘ ਭੇਜੇ ਸਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ 5ਵੇਂ ਪਾਤਸ਼ਾਹ ਨੇ ਸਥਾਨ ਛੱਡੇ ਹੋਏ ਆ ਕਰਤਾਰਪੁਰ ਵਾਲੀ ਜੀ ਦੇ ਧੀਰ ਮਲ ਭੁੰਡੇ ਦੇ ਅਸੀਂ 9ਵੇਂ ਪਾਤਸ਼ਾਹ ਦੀ ਬਾਣੀ ਚੜਾਉਣੀ ਹੈ ਸੰਪੂਰਨ ਬਾਣੀ ਕਰਨੀ ਹੈ ਤੇ ਸੁਣ ਕਰਕੇ ਧੀਰ ਮਲ ਨੂੰ ਕਿਹਾ ਮੇਰੇ ਪਾਸੋਂ ਵੱਡਿਆਂ ਦੀ ਬਖਸ਼ੀ ਕਿਉਂ ਖੋਲੋ ਆਪ ਗੁਰੂ ਅਰਜਨ ਦੇਵ ਜੀ ਗੱਡੀ ਦੇ ਮਾਲਕ ਦਸਵੇਂ ਸਰੂਪ ਚੋ ਤੁਸੀਂ ਆਪ ਹੀ ਕਿਉਂ ਨੀ ਰੱਖ ਲੈਂਦੇ ਸੁਣ ਕੇ ਮਹਾਰਾਜ ਸਾਹਿਬ ਨੂੰ ਉਸ ਵਕਤ ਗਰੀਬ ਮਹਾਰਾਜ ਜੀ ਨੂੰ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਸਾਧ ਸੰਗਤ ਜੀ ਨਸਾਰੀ ਨਾ ਕਰਕੇ ਜਗਤ ਗੁਰੂ ਜੀ ਨੇ ਮਨੀ ਸਿੰਘ ਜੀ ਸਾਹਿਬ ਦੇ ਪਾਸੋਂ ਫਿਰ ਗੁਰੂ ਸਾਹਿਬ ਜੀ ਨੇ ਬਾਣੀ ਲਿਖਾਉਣੀ ਸ਼ੁਰੂ ਕੀਤੀ ਆਪ ਜੀ ਨੇ 9 ਮਹੀਨਿਆਂ ਵਿੱਚ 9 ਦਿਨਾਂ ਵਿੱਚ 9 ਪਹਿਰਾਂ ਵਿੱਚ ਉਹ ਬਾਣੀ ਸਾਰੀ ਸਮਗਰ ਸ੍ਰੀ ਦਮਦਮਾ ਸਾਹਿਬ ਗੁਰਕਾਸ਼ੀ ਪਾਠ ਕੇ ਬੈਠ ਕੇ ਸੱਜੇ ਪਾਸੇ ਲਿਖਾਈ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਸੱਜੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਜੀ ਸਤਿ ਮਹਾਰਾਜ ਸਾਹਿਬ ਜੀ ਬਾਣੀ ਸੁਣੇ ਸਨ ਇੱਕ ਸਿੱਖ ਦੁਨੀਆਂ ਚ ਬੈਠਾ ਗੁਰਨੀ ਪੜਦਾ ਸੀ ਓਮਕਾਰ ਦੀ ਸੁੱਖ ਉਹ ਦਿਨ ਕੁਛ ਬੜੀ ਸੀ ਕਰਕੇ ਸੀਮਿਤ ਕਰਤਾ ਜਾਣੇ ਕੇ ਜਾਣੇ ਗੁਰਸੂ ਦਾ ਹਜੂਰ ਕਿਹਾ ਸੀ ਸਿੱਖ ਅਸ਼ੁੱਧ ਬਾਣੀ ਪੜਦਾ ਉਸਦੀ ਆਵਾਜ਼ ਨੇ ਕਿਹਾ ਸਿੱਖਾਂ ਸੋਰ ਕੇ ਲਗਾਤਾਰ ਸਿੱਖ ਨੇ ਸੁਣਿਆ ਨਾ ਮਹਾਰਾਜ ਸਾਹਿਬ ਜੀ ਨੂੰ ਬੁਲਾ ਕੇ ਉਹ ਸਿੱਖ ਨੇ ਬਾਣੀ ਪਾਲਣਾ ਕਰਾਈ ਪਾਲਣਾ ਕਰਾ ਕੇ ਸਿੱਖਾਂ ਨੂੰ ਬੇਨਤੀ ਕੀਤੀ ਮਹਾਰਾਜ ਬਾਣੀ ਪੜਦੇ ਨੂੰ ਪਾਲਣਾ ਹੁੰਦੀ ਹੈ ਤੇ ਜਦੋਂ ਤੋਂ ਕਿਵੇਂ ਸੁਟਾਂਗੇ ਆਪ ਜੀ ਨੇ ਕਿਹਾ ਭਾਈ ਸਾਡੀ ਬਾਣੀ ਜਿਹੜੀ ਸਾਡਾ ਸਰੂਪ ਹੈ ਇਸ ਬਾਣੀ ਦਾ ਮੈਂ ਸੋਧ ਕੇ ਪਾਣੀ ਚਾਹੀਦੀ ਹੈ ਉਸ ਵਕਤ ਭਾਈ ਦਇਆ ਸਿੰਘ ਆਦਿਕ ਪਈਆਂ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਬਾਣੀ ਦੇ ਅਰਥ ਦੇ ਨਾਲ ਬਾਣੀ ਦੀ ਸਮਝ ਨਹੀਂ ਪੈਂਦੀ ਹਜੂਰ ਨੇ ਕਿਹਾ ਦੇਖੋ ਸੁਖ ਤੁਕ ਪੜਦਾ ਸੀ ਕਰਕੇ ਸੀਮਿਤ ਕਰਦਾ ਜਾਣੀ ਕੇ ਜਾਣੀ ਗੁਰਸੂਰਾ ਗੁਰੂ ਸਾਹਿਬ ਨੇ ਅਰਥ ਨਹੀਂ ਰੱਖਿਆ ਮਹਾਰਾਜ ਰੱਖਿਆ ਕਰਕੇ ਸੀਮਿਤ ਕਰਦਾ ਜਾਣੇ ਕਹਿ ਜਾਣੇ ਗੁਰਸੂਰਾ ਓਮਕਾਰ ਦੀ ਤੁਕ ਸਿੱਖ ਪੜਦਾ ਸੀ ਇਸ ਵਿੱਚ ਇਸ ਨੂੰ ਗੁਰਸੂਰਾ ਨੂੰ ਕੇ ਜਾਣੇ ਗੁਰਸੂਰਾ ਪੜਿਆ ਹੈ ਜਿਹਦਾ ਉਹ ਅਰਥ ਮੰਨਦਾ ਕਰਕੇ ਕੀਮਤ ਨੂੰ ਕਰਤਾ ਹੀ ਜਾਣਦਾ ਫਿਰ ਗੁਰੂ ਸੂਰਮਾ ਕੀ ਜਾਣਦਾ ਜਦੋਂ ਉਹ ਅਰਥ ਨੂੰ ਹੋ ਗਿਆ ਗੁਰੂ ਸਾਹਿਬ ਦਾ ਅਰਥ ਰੱਖਿਆ ਹੋਇਆ ਵੀ ਅਕਾਲ ਪੁਰਖ ਦੀ ਕੀਮਤ ਨੂੰ ਜਾਂ ਤਾਂ ਆਪ ਜਾਣਦਾ ਜਾਂ ਸਤਿਗੁਰੂ ਸੂਰਮੇ ਜੋ ਹਨ ਅਕਾਲ ਪੁਰਖ ਦਾ ਗੁਰੂ ਗੁਰ ਪਰਮੇਸ਼ਵਰ ਸਾਹਮਣੇ ਰਿਹਾ ਸੁਣਾ ਜਾਂ ਉਹ ਜਾਣਦੇ ਹਨ ਆਪ ਉਹ ਸਿੱਖਾਂ ਨੂੰ ਦੱਸਦੇ ਹਨ ਇਹ ਉਹ ਪਰਮੇਸ਼ਵਰ ਜਾਣਿਆ ਜਾਂਦਾ ਹੈ ਇਹ ਸਭ ਨੂੰ ਇਹ ਅਲੋਪ ਕਰਤਾ ਇੱਕ ਲੱਖ ਛੱਡ ਕੇ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਬਾਣੀ ਦੇ ਅਰਥ ਆਪ ਪੜਾਓ ਸਤਿਗੁਰੂ ਨੇ ਕਿਹਾ ਜੇ ਉਹ ਜੰਗਲਾ ਸੁਣ ਹੈ ਜਦੋਂ ਜੰਗ ਤੋਂ ਵਿਹਲੇ ਹੋਵਾਂਗੇ ਬੰਗੂ ਸਾਹਿਬ ਕੱਲ੍ਹ ਕੇ ਸਿੱਖਾਂ ਨੂੰ ਅਰਥ ਪੜਾਵਾਂਗੇ ਉਸ ਵਕਤ ਆਪਣੇ ਅਕਾਲ ਅਨੁਸਾਰ ਜਦੋਂ ਮਹਾਰਾਜ ਸਰਬੰਸ ਸੁਧਾਰ ਕੇ ਮੁਕਤਸਰ ਸਾਹਿਬ ਕੀਤੀ ਜੰਗ ਕੇ ਦੰਗੇ ਸਾਹਿਬ ਵਾਲਾ ਗੁਰਦਾਸੀ ਵਿੱਚ ਆਏ ਹਨ ਇੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖਾਲਸੇ ਨੂੰ ਅੰਮ੍ਰਿਤ ਦਾ ਸੋਮਾ ਮਹਾਰਾਜ ਸਾਹਿਬ ਦੱਸਿਆ ਘੁੰਮਣ ਵਾਲੀ ਰਾਤ ਆਉਂਦਾ ਹੈ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਬਚਨ ਕੀਤੇ ਸਿੱਖਾਂ ਨੂੰ ਬੇਨਤੀ ਕਰਕੇ ਹਰਦਾਈ ਸਿੰਘਾਂ ਨੂੰ ਮਹਾਰਾਜ ਅਰਥ ਪੜਾਏ ਜਿਹਨਾਂ ਵਿੱਚੋਂ ਭਾਈ ਮਰਿਆਦਰ ਸਿੰਘ ਆਦਿਕ ਸਿੱਖ ਸਨ ਭਾਈ ਦਇਆ ਸਿੰਘ ਆਦਿਕ ਸਿੱਖ ਸਨ ਉਹਨਾਂ ਸਾਰਿਆਂ ਨੇ ਗੁਰੂ ਸਾਹਿਬ ਅਰਥ ਸੁਣੇ ਉਹਨਾਂ ਹਰਦਾਈ ਸਿੰਘਾਂ ਦੇ ਨਾਂ ਗੁਰੂ ਪ੍ਰਕਾਸ਼ ਗ੍ਰੰਥ ਵਿੱਚ ਲਿਖੇ ਹੋਏ ਹਨ ਸਾਹਿਬ ਸਿੰਘ ਜੀ ਜਿਹਨਾਂ ਜਿਹਨਾਂ ਸਿੰਘਾਂ ਨੂੰ ਗੁਰੂ ਸਾਹਿਬ ਦੇ ਪਾਸੋਂ ਉਹ ਅਰਥ ਪੜੇ ਸਨ ਸਵੇਰ ਵਕਤ ਮਹਾਰਾਜ ਸਾਹਿਬ ਜੀ ਲਿਖਾਇਆ ਕਰਦੇ ਪਿਛਲੇ ਪਾਰ ਅਰਥ ਪੜਾਇਆ ਕਰਦੇ ਇਸ ਪ੍ਰਕਾਰ ਮਹਾਰਾਜ ਨੌਵਾਂ ਮਹੀਨਿਆਂ ਚ ਸਾਰੇ ਬਾਣੀ ਦੇ ਅਰਥ ਸਿੰਘਾਂ ਨੂੰ ਦੋਨੋ ਸਾਹਿਬ ਗੁਰਕੰਠੀ ਨਾਲ ਰੱਖ ਕੇ ਉਚਾਰਨਾ ਕੀਤੇ ਇਹ ਗੁਰੂ ਕਲਗੀ ਧਰ ਜੀ ਸਭ ਤੋਂ ਪਹਿਲਾਂ ਸਾਹਿਬ ਸਿੰਘ ਜੀ ਬਾਣੀ ਦੇ ਅਰਥ ਪੜਾਏ ਹਨ ਇਸੇ ਪ੍ਰਕਾਰ ਦੂਜਾ ਪ੍ਰਸ਼ਨ ਇਹ ਹੈ ਕਿ ਕਿਹੜੀ ਪਾਤਸ਼ਾਹੀ ਨੇ ਬਾਣੀ ਦੇ ਅਰਥ ਪੜਾਏ ਦਸਵੇਂ ਪਾਤਸ਼ਾਹੀ ਨੂੰ ਪੜਾਏਗਾ ਪਹਿਲਾਂ ਗੁਰੂ ਸਾਹਿਬ ਬਾਣੀ ਸੁਣਦੇ ਹੁੰਦੇ ਸਨ ਪੰਜਵੀਂ ਦੀ ਭਾਈ ਗੁਰਦਾਸ ਸਾਹਿਬ ਤੋਂ ਭਾਈ ਬੁੱਢੇ ਸਾਹਿਬ ਤੋਂ ਅਰਥ ਗੁਰੂ ਦਸਵੇਂ ਪਾਤਸ਼ਾਹ ਨੇ ਮਰਿਆਦਾ ਚ ਲਾਈ ਅਰਥਾਂ ਦਾ ਅਤੇ ਉਸੇ ਪ੍ਰਕਾਰ ਭਾਈ ਮਨੀ ਸਿੰਘ ਸਾਹਿਬ ਨੂੰ ਅਰਥ ਪੜਾ ਕੇ ਜਦੋਂ ਇੱਥੇ ਅਰਜਨ ਨਗਰ ਵਿੱਚ ਪੁੱਜੇ ਹੋਏ ਇੱਥੋਂ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਬਣਾ ਕੇ ਭੇਜਿਆ ਕਿ ਤੁਸੀਂ ਜਾਓ ਨਾਲੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਪੜਾਓ ਤੇ ਨਾਲੇ ਉੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੀ ਸੇਵਾ ਕਰੋ ਭਾਈ ਮਨੀ ਸਿੰਘ ਸਾਹਿਬ ਜੀ ਬ੍ਰਹਮ ਗਿਆਨੀ ਮਹਾਰਾ ਬਚਨ ਮੰਨ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਕਲਗੀ ਭਰ ਗਏ ਬਾਜੇ ਬੁੱਢੇ ਸਾਹਿਬ ਦੇ ਬਾਬੇ ਨੂੰ ਫਾਟਿਆ ਤੇ ਜਾ ਕੇ ਹਰਿਮੰਦਰ ਸਾਹਿਬ ਚ ਬਾਣੀ ਦੇ ਅਰਥ ਪੜਾਉਣ ਲੱਗੇ ਉਹਨਾਂ ਮਗਰੋਂ ਭਾਈ ਜਵਾਨ ਸਿੰਘ ਜੀ ਭਾਈ ਗੁਰਦਿਆਲ ਸਿੰਘ ਜੀ ਖਰਿਆਮ ਸਿੰਘ ਜੀ ਸਜਾਨ ਸਿੰਘ ਜੀ ਇਹ ਆਦਮ ਗੁਰਸਿੱਖ ਹੋਏ ਜਿਹਨਾਂ ਦੀ ਟਕਸਾਲ ਸਾਹਿਬ ਸਿਲਸਿਲਾ ਚੱਲਦੀ ਰਹੀ ਜਿਹਨਾਂ ਵਿੱਚ ਬਾਬਾ ਅਮੀਰ ਸਿੰਘ ਜੀ ਦੀ ਟਕਸਾਲ ਹੁਣ ਤੱਕ ਮਸ਼ਹੂਰ ਹੈ ਉਹ ਮਹਾਂਪੁਰਖ ਹੋਏ ਇਸੇ ਪ੍ਰਕਾਰ ਸੰਤ ਬਿਸ਼ਨ ਸਿੰਘ ਜੀ ਮਰਾਏ ਵਾਲੇ ਜੱਸਾ ਸਿੰਘ ਚੰਦਾ ਸਿੰਘ ਆਦਮ ਜਾਣੀ ਹੋਏ ਉਹਨਾਂ ਦੇ ਪਾਸੋਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਬਾਬਾ ਹਰਨਾਮ ਸਿੰਘ ਜੀ ਬੇਦੀ ਹੋਏ ਉਹ ਸਾਰੇ ਮਹਾਂਪੁਰਖ ਸਨ ਉਹਨਾਂ ਦੇ ਪਾਸੋਂ ਅਰਥ ਪੜੇ ਅਰਥ ਪੜ੍ਹ ਕੇ ਸੰਤ ਬਿਸ਼ਨ ਸਿੰਘ ਜੀ ਮਨਾਏ ਗੁਰਬਾਣੀ ਦੇ ਅਰਥ ਪੜਾਉਂਦੇ ਰਹੇ ਗੁਜਰਾਤ ਦੇ ਜ਼ਿਲ੍ਹੇ ਚ ਉੱਥੋਂ ਜਾ ਕੇ ਸੰਤ ਸੁੰਦਰ ਸਿੰਘ ਸਾਹਿਬ ਜੀ ਧੁੰਗਾਂ ਵਾਲਿਆਂ ਨੇ ਤੇ ਗੁਰਬਾਣੀ ਦੇ ਅਰਥ ਪੜੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਤੇ ਦਸਮ ਮਹਾਰਾਜ ਸਾਹਿਬ ਤੇ ਆਦਮ ਵਾਲਾ ਬਾਬਾ ਹਰਨਾਮ ਸਿੰਘ ਬੇਦੀ ਸਾਹਿਬ ਜਾਦੇ ਤੋਂ ਉੱਥੇ ਮਨਾਏ ਰੱਖ ਕੇ ਪੜੇ ਦੁਬਾਰਾ ਕੇਸਗੜ ਸਾਹਿਬ ਆ ਕੇ ਅੰਮ੍ਰਿਤ ਪਾਨ ਕੀਤਾ ਸੰਤਾਂ ਨੇ, ਅੰਮ੍ਰਿਤ ਛਕਰ ਕੇ ਫਿਰ ਮਰਾਵੇ ਚ ਕਥਾ ਕੀਤੀ, ਦੂਸਰੀ ਕਥਾ ਬੱਧਣੀ ਕੀਤੀ, ਤੀਜੀ ਪੜਾਉਣ ਕੀਤੀ, ਇਸ ਪ੍ਰਕਾਰ ਚੌਥੀ ਭਿੰਡਣੀ ਕੀਤੀ, ਪੰਜਵੀਂ ਕਥਾ ਸਾਹਿਬ ਸਿੰਘ ਜੀ ਅੰਤਪੁਰੇ ਕੀਤੀ, ਛੇਵੀਂ ਕਥਾ ਵਿੱਚ ਕੇ ਪੜਾਉਣ ਲੱਗੇ ਜੀ, ਇੱਕੀ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਪੜ੍ਹਾਈਆਂ, ਪੜ੍ਹਾ ਕਰਕੇ ਬੇਅੰਤ ਸਿੰਘਾਂ ਨੂੰ ਗਿਆਨੀ ਬਣਾਇਆ, ਬੜੇ ਬੜੇ ਵਿਦਵਾਨ ਯਾਨੀ ਗੁਰਦਿਆਲ ਸਿੰਘ, ਸੰਤ ਇੰਦਰ ਸਿੰਘ ਜੀ, ਨਰਾਇਣ ਸਿੰਘ, ਰਿਆਲ ਸਿੰਘ ਆਦਿਕ ਬੇਅੰਤ ਗੁਰਸਿੱਖਾਂ ਨੇ ਉਹ ਨਿਹਾਲ ਹੋਏ, ਉਹ ਸੇਵਾ ਦਾਸ ਜੁੰਮੇ ਲਾਈ ਕਿ ਤੂੰ ਇਹ ਬਾਣੀ ਦੀ ਸੇਵਾ ਪੜਾਉਣੀ, ਇਹ ਸੇਵਾ ਨੂੰ ਮਹਾਂਪੁਰਖਾਂ ਦਾ ਸਾਧ ਸਿੰਘ ਜੀ 1930 ਸੰਨ ਵਿੱਚ 4 ਫਰਵਰੀ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਸਚਖੰਡ ਵਿੱਚ ਵਿਰਾਜਮਾਨ ਹੋਏ, ਉਹ ਤੋਂ ਸੇਵਾ ਦਾਸ ਦੇ ਜੁੰਮੇ ਲੱਗੀ ਹੋਈ ਹੈ ਸਤਿਗੁਰੂ ਦੀ ਕਿਰਪਾ ਦੁਆਰਾ, ਇਹ ਹੁਣ ਤੱਕ ਸੇਵਾ ਮਿਲੀ ਜਾ ਰਹੀ ਹੈ, ਗਰੀਬ ਨਵਾਜ ਜੀ ਜਿੰਨਾ ਚਿਰ ਪਾਇਆ ਇਹ ਸੇਵਾ ਸੱਚੇ ਪਾਤਸ਼ਾਹ ਲੈਂਦੇ ਰਹਿਣ, ਇਸ ਪ੍ਰਕਾਰ ਸਾਧ ਸਿੰਘ ਜੀ ਇਹ ਕਥਾ ਸਤਿਗੁਰੂ ਦੀ ਕਿਰਪਾ ਦੁਆਰਾ ਮੇਰੇ ਸਰੀਰ ਬਿਮਾਰ ਹੋ ਜਾਣ ਕਰਕੇ ਕਹੇ ਵੀ ਕਲਿਆਈ ਚੰਗੀ ਰਹੀ, ਇਹ ਬਲਾ ਗੁਰੂ ਗੋਬਿੰਦ ਗ੍ਰੰਥ ਸਾਹਿਬ ਜੀ ਨੇ ਬਣਾਉਣੇ ਕਰਕੇ ਬਲਾਕਾਂ ਦੀ ਸੇਵਾ ਕਰ ਰਿਹਾ ਹੋਇਆ ਸੀ, ਉਹਨਾਂ ਦੁਆਰਾ ਕੋਈ ਸੰਖਿਆ ਬੰਦ ਰਹੀ, ਇਸ ਪ੍ਰਕਾਰ ਕੋਈ ਕਲਿਆਈ ਚੰਗੀ ਰਹੀ ਹੈ, ਇਹ ਸਦਾਈ ਕਥਾ ਪਿੱਛੇ ਸ੍ਰੀ ਗੁਰੂ ਸਾਹਿਬ ਦੀਆਂ ਸੰਪੂਰਨ ਹੋਈਆਂ ਹਨ, ਦਸਮ ਦੀਆਂ ਵੀ 5-6 ਕਥਾ ਹੋ ਚੁੱਕੀਆਂ ਹਨ, ਇਸ ਪ੍ਰਕਾਰ ਇਹ ਸਾਰੀ ਵੀ ਕਥਾ ਕਰਾਂ ਪਾਕਿਸਤਾਨ ਤੋਂ ਆ ਕੇ ਅੱਜ ਹੋਈ ਹੈ ਸਾਧ ਸੰਗਤ ਜੀ। ਜਪਜੀ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਸਿੱਧਾਂ ਦੇ ਨਾਲ ਚਰਚਾ ਕਰਦੇ ਸੁਨੇਹ ਪਰਵ ਤੇ ਉਚਾਰਨ ਕੀਤਾ, ਦੂਜੀ ਵਾਰ ਮਹਾਰਾਜ ਅਕਾਲਪੁਰ ਦੇ ਸਨਮੁਖ ਉਚਾਰਨ ਕੀਤਾ ਹੈ, ਤੀਜੀ ਵਾਰ ਮਹਾਰਾਜ ਸਾਹਿਬ ਗੁਰੂ ਅੰਗਦ ਸਾਹਿਬ ਦੇ ਨਾਲ ਉਪਦੇਸ਼ ਦਿੰਦਿਆਂ ਕਰਤਾਰਪੁਰ ਸਾਹਿਬ ਜੀ ਉਚਾਰਨ ਕੀਤਾ ਹੈ, ਮਿਹਰਬਾਨ ਦਾ ਇੱਕ ਜਪ ਸਾਹਿਬ ਦਾ ਕਵਿਤਾ ਤੁਸੀਂ ਉਹਦੇ ਪੁੱਤਰ ਦਾ ਉਹ ਕਿਹਾ ਜਦ ਕੋ ਧਾਰਨ ਕਾਲ ਨੀ ਤੁਹੋ ਹੋਇਆ ਫਰਮਾਨ, ਉਹ ਜਪ ਕਰਦੇ ਪੁਰਖਾ ਗੁਰੂ ਨਾਨਕ ਕੀਆ ਵਖਾਣ, ਇਸ ਪ੍ਰਕਾਰ ਦੇ ਵਾਰ ਗਏ ਹਨ, ਇਹ ਜਪ ਸਾਹਿਬ ਦੀਆਂ ਖਾਨਕਾ ਹਨ, ਜਪ ਸਾਹਿਬ ਦੇ ਉਚਾਰਨ ਦੀਆਂ, ਇਸੇ ਪ੍ਰਕਾਰ ਸਾਧ ਸਿੰਘ ਜੀ ਇਸ ਵਿੱਚ ਹੋਰ ਜਿਹੜੇ ਪ੍ਰਸ਼ਨ ਹੋਣਗੇ ਉਹ ਸੰਗਤਾਂ ਦੇ ਰਾਹੀਂ ਫੇਰ ਹਮੇਸ਼ਾ ਸਰਵਣ ਕਰਾਏ ਜਾਣਗੇ। ਹੁਣ ਇਸ ਮੂਲ ਮੰਤਰ ਦੇ ਵਿਚਾਰ ਸੰਗਤਾਂ ਸੁਣੋ,
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂ ਸਤਿ ਗੁਰ ਪ੍ਰਸਾਦ, ਜਤ ਆਦ ਸਤ ਆਦ ਸਤ
ਪਰਮੇਸ਼ੁਰ ਭਾਈ ਲਾਈ ਤੇ ਭਾਈ ਗੁਰਨਾਨ ਸਾਹਿਬ ਦੇ ਸ਼ਬਦ ਹਨ, ਕਰਦੇ ਹਨ ਪ੍ਰਕਾਰ ਦਾ ਵੇਦ ਦੇ ਮਤ ਦਾ ਭੇਦ ਸੀ, ਕੋਈ ਓਮਕਾਰ ਨੂੰ ਪਰਮਾਤਮਾ ਨੂੰ ਮੰਨਦੇ ਸਨ, ਕੋਈ ਪ੍ਰਭੂ ਰੂਪ ਕਰਕੇ ਮੰਨਦੇ ਸਨ, ਕੋਈ ਪ੍ਰਲਿੰਗ ਰੂਪ ਕਰਕੇ ਮੰਨਦੇ ਸਨ, ਇਸ ਪ੍ਰਕਾਰ ਕੋਈ ਪ੍ਰਭੂ ਰੂਪ ਕਰਕੇ ਮੰਨਦੇ ਸਨ, ਅਸੀਂ ਉਸ ਵਿਦਵਾਤ ਨੂੰ ਸਿੱਧ ਕਰਨ ਵਾਸਤੇ ਏਕ ਦਾ ਮਾਇਆ ਹੈ, ਜਿਹੜੀ ਕਿ ਦੇਵਤਾ ਗੁਰੂ ਸੀ ਉਹ ਗੁਰੂ ਰੂਪ ਹੋ ਕੇ ਪ੍ਰਗਟ ਕੀਤੀ ਹੈ, ਇੱਕ ਹੈ ਉਦਾਤ ਰੂਪ ਹੈ, ਇੱਕ ਕਿਵੇਂ ਕਹਿੰਦੇ ਹਨ ਜੋ ਜਾਤੀ ਵਿਜਾਤੀ ਸੁਗਤ ਹੋ ਗਿਆ ਹੋ ਗਏ, ਯਾਦ ਕਰਕੇ ਜਿਹਦਾ ਭੇਦ ਨਾ ਹੋਵੇ, ਜਿਵੇਂ ਮਨੁੱਖ ਮਨੁੱਖ ਜਾਤੀ ਹੈ ਵੱਖਰੀ, ਉਹ ਜਿਸ ਵਿੱਚ ਭੇਦ ਨਹੀਂ ਹੈ, ਮਨੁੱਖ ਦੇ ਪਸ਼ੂ ਵੱਖਰੇ ਹੈ, ਪੰਛੀ ਵੱਖਰੇ ਹੈ, ਉਹ ਜਿਸ ਵਿੱਚ ਭੇਦ ਨਹੀਂ ਕੋਈ ਲੜੇਗਾ, ਜਾਤੀ ਸੁਗਤ ਭੇਦ ਜਿਵੇਂ ਸਰੀਰ ਦੇ ਅੰਗ ਹਨ, ਟਾਹਣੀਆਂ ਪੱਤਰ ਫਲ ਫੁੱਲ ਵੱਖਰੇ ਵੱਖਰੇ ਹੁੰਦੇ ਹੈ, ਵਿਆਪਕ ਹੈ ਉਸ ਕਰਕੇ ਦੋਸ਼ ਕਰਕੇ ਅੰਤਿਮ ਨਾ ਮਲਵਈ ਦਾ ਨਾ ਦੁਆਬੀ ਦਾ ਨਾ ਮਜਾਇਲ ਹੈ ਕੋਈ ਕਰਾਸ ਹੈ ਸਾਰੇ ਥਾਂ ਵਿੱਚ ਕੋਈ ਸਰਵੱਤਰ ਦੋਸ਼ ਹੈ ਕੋਈ ਸਰਵੱਤਰ ਦੁਖ ਹੈ ਉਸ ਕਰਕੇ ਉਹ ਹੈ ਦੋਸ਼ ਕਰਕੇ ਅੰਤ ਨਹੀਂ ਹੋਗਾ ਸਾਰੇ ਵਿਆਪਕ ਹੋਣੇ ਕਰਕੇ ਤੇ ਕਾਲ ਕਰਕੇ ਅੰਤ ਨਹੀਂ ਹੋਗਾ ਮੁਕਤ ਹੋਣੇ ਕਰਕੇ ਹਮੇਸ਼ਾ ਰਹਿਣ ਵਾਲਾ ਹੋਣੇ ਕਰਕੇ ਦੋਸ਼ ਕਾਲ ਤੇ ਵਸਤੂ ਕਰਕੇ ਧੋਣੀ ਵਸਤੂਆਂ ਨੂੰ ਮਾਇਆ ਤੇ ਵਿਦਿਆ ਕਰਕੇ ਅਵਿਦਿਆ ਕਰਕੇ ਵਿਅਕਤੀ ਉਪਾਧੀਆਂ ਕਰਕੇ ਵਸੂਆਂ ਹੋਏ ਪ੍ਰਾਣਨਾਵਾਂ ਜੀਵ ਸੁਖੋਵਤ ਅਵਸਥਾ ਦਾ ਮਾਨੀ ਦਰਸ਼ਨਾਵਾਂ ਜੀਵ ਸੁਖਣ ਅਵਸਥਾ ਦਾ ਮਾਨੀ ਅਤੇ ਵਿਸ਼ਨਾਵਾਂ ਜੀਵ ਜਗਤ ਅਵਸਥਾ ਦਾ ਮਾਨੀ ਉਹ ਤਿੰਨ ਧੋਲ ਅਵਿਦਿਆ ਕਰਕੇ ਉਸ ਵਿੱਚ ਹੈ ਉਹ ਤਿੰਨੇ ਧੋਲ ਜੀਵ ਦੇ ਜਿਹੜੇ ਹਨ ਜਿਸ ਵਿੱਚ ਹੈ ਨੀ ਉਹ ਸਭ ਸੰਗੀ ਵਸਤੂ ਪ੍ਰਸ਼ੋਭ ਰਹਿਤ ਹੈ ਅਤੇ ਇਹ ਈਸ਼ਵਰ ਦੇ ਅੰਦਰ ਮਾਇਆ ਕਰਕੇ ਵਸਤੂ ਭੇਜਦਾ ਹਨ ਮਾਇਆ ਕਰਕੇ ਅਭਿਆ ਕਿਰਤ ਜੋ ਈਸ਼ੂ ਦੀ ਸੁਖੋਤ ਅਵਸਥਾ ਨੂੰ ਅਭਿਆ ਕਿਰਤ ਕਹਿੰਦੇ ਆ ਅਤੇ ਉਸੇ ਪ੍ਰਕਾਰ ਹਿਰਮ ਗਰਭ ਜਿਹੜਾ ਸਾਰਿਆਂ ਦੇ ਸੁਖਨ ਅਵਸਥਾ ਦਾ ਮਾਨੀ ਹੈ ਉਹਨੂੰ ਹਿਰਮ ਗਰਭ ਕਹਿੰਦੇ ਆ ਗਰਭ ਹੈ ਕਾਰਨ ਤੇ ਹਿਰਮ ਨਾ ਪ੍ਰਕਾਸ਼ ਦਾ ਸੁਖਨ ਅਵਸਥਾ ਦਾ ਅਤੇ ਉਸੇ ਪ੍ਰਕਾਰ ਬਰਾਤ ਜਿਹਦੇ ਚੰਦ ਸੂਰਜ ਨੇਤਰ ਸਾਰੇ ਬਨਸਪਤੀ ਜਿਹਦੇ ਰੋਮ ਹਨ ਅਤੇ ਜਿਹੜਾ ਸਮੁੰਦਰ ਤੋੜਦੀਆਂ ਆਈਆਂ ਨਦੀਆਂ ਨਾਰੀਆਂ ਹੋਣੀਆਂ ਉਸ ਪ੍ਰਕਾਰ ਸਾਰੇ ਵਿਸ਼ਵ ਦਾ ਜਿਹੜਾ ਇੱਕ ਸੂਰ ਅਕਾਲ ਹੈ ਬਣਿਆ ਹੋਇਆ ਉਹਨੂੰ ਬਰਾਤ ਕਹੀਦਾ ਹੈ ਉਹ ਜਿਹੜੇ ਦੀ ਤਿੰਨ ਭੇਜਣੀ ਇਹ ਮਾਇਆ ਕਰਕੇ ਪ੍ਰਤੀਤ ਹੁੰਦੀ ਹੈ ਸਮਸ਼ਟੀ ਉਪਾਧੀ ਹੈ ਉਹ ਸਮਸ਼ਟੀ ਉਪਾਧੀ ਕਰਕੇ ਤੇ ਵਿਅਕਤੀ ਉਪਾਧੀ ਕਰਕੇ ਜੋ ਭੇਦ ਪ੍ਰਸ਼ੋਗ ਰਹਿਤ ਹੈ ਉਹਨੂੰ ਇੱਕ ਕਹੀਦਾ ਐਸਾ ਇੱਕ ਰਾਜ ਰੂਪ ਦੇ ਪਰਮੇਸ਼ਰ ਓਅੰਕਾਰ ਪ੍ਰਿਥਵੀ ਓਅੰਕਾਰ ਤੂੰ ਕਹਾ ਤਾਂ ਕਿ ਤੂੰ ਜਗ ਤੂੰ ਰਹਾ ਓਅੰਕਾਰ ਸ਼ਬਦ ਉਸਦਾ ਓਅੰਕਾਰ ਆਦਿ ਕਸਮੀ ਓਅੰਕਾਰ ਉਹਦੀ ਪਹਿਲੀ ਕਸਮੀ ਹੈ ਮੁਸਲਮਾਨ ਕੁੱਲ ਸ਼ਬਦ ਕਹਿੰਦੇ ਕੁੱਲ ਤੋਂ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਗੁਰੂ ਸਾਹਿਬ ਜੀ ਕਹਿੰਦੇ ਓਮ ਮਹਾਜ ਰੂਪ ਹੈ ਹਿੰਦੂ ਓਮ ਕਹਿੰਦੇ ਆ ਮਾਰੇ ਕਹਿੰਦੇ ਓਮ ਦਾ ਵੀ ਆਦ ਰੂਪ ਹੈ ਉਹ ਓਮਕਾਰ ਓਮਕਾਰ ਪਿਆ ਜੀ ਪੁੱਤ ਓਮਕਾਰ ਓਮਕਾਰ ਦੇਵ ਨਿਰਮੇ ਓਮਕਾਰ ਸ਼ਬਦ ਉਸ ਨੂੰ ਜਾਰੀ ਕੀਤਾ ਹੈ ਓਮਕਾਰ ਨੂੰ ਸਭ ਸਿੰਘ ਜੀ ਅਕਾਲ ਵਿਕਾਰ ਅਕਾਲ ਗੁਣ ਪਹਿਚਾਣ ਚਾਰੋ ਪੁਸ਼ਪ ਲਾ ਲਓ ਓਮਕਾਰ ਪਛਾਣ ਅਕਾਲ ਵੀ ਹੈ ਉਹ ਹਿੰਦਰੋ ਦੀ ਵਾਚਕ ਹੈ ਹਿੰਦਰ ਵਾਚ ਰੂਪ ਹੈ ਤੇ ਕੈਸ਼ਨਾਵੇ ਜੀਵ ਦੀ ਵਾਚਕ ਹੈ ਇਹ ਵਾਚ ਰੂਪ ਹੈ ਉਸੇ ਪ੍ਰਕਾਰ ਵਿਸ਼ਨਾਵੇ ਜੀਵ ਦੀ ਉਕਾਲ ਮਾਤਰਾ ਜਿਹੜੀ ਵਾਚਕ ਹੈ ਉਹਦੇ ਬਰਾਦ ਵੀ ਵਾਚਕ ਹੈ ਤੇ ਵਾਚ ਰੂਪ ਹੈ ਅਭਿਆ ਕਿਸੇ ਦੀ ਤੇ ਪ੍ਰਾਣ ਵੀ ਵਾਚਕ ਹੈ ਤੇ ਉਹ ਵਾਚ ਰੂਪ ਹੈ ਉਹ ਵਿਅਕਤੀ ਸਮਰਤੀ ਉਪਾਧੀ ਕਰਕੇ ਜਿਹੜੀਆਂ ਅਕਾਲ ਮਕਾਲ ਉਕਾਲ ਕਿੰਨੀਆਂ ਮਾਤਰਾ ਵਾਚਕ ਹਨ ਤੇ ਵਾਚ ਰੂਪ ਹਨ ਵਾਚ ਰੂਪ ਅਕਾਰ ਦਾ ਨਾਮ ਹੈ ਤੇ ਵਾਚਕ ਨਾਮ ਨਾਮਾਂ ਦਾ ਹੈ ਇਸ ਪ੍ਰਕਾਰ ਨਾਮ ਜਿਹੜੇ ਕਰਦੇ ਹਨ ਓਮਕਾਰ ਚ ਅਕਾਰ ਤੇ ਮਕਾਰ ਤੇ ਓਕਾਰ ਇਹ ਜਿਹੜੇ ਵਿਅਕਤੀ ਸਮਰਤੀ ਵਾਧੇ ਕਰਕੇ ਨਾਮ ਪਏ ਹੋਏ ਹੈ ਅਰਬ ਬਿੰਦਤਾ ਜਿਹੜਾ ਬਿੰਦੂ ਨਾਮ ਚੇਤਨ ਦਾ ਜਿਹੜਾ ਅੱਧਾ ਚੇਤਨ ਜੀਵ ਤੇ ਈਸ਼ਵਰ ਦਾ ਤੇ ਮਾਇਆ ਤੇ ਵਿਦਿਆ ਦਾ ਪ੍ਰਕਾਸ਼ ਕੋ ਹੈ ਉਹਦਾ ਨਾਮ ਸਿੱਧ ਚੇਤਨ ਹੈ ਉਹ ਜਿਹੜਾ ਮਾਇਆ ਸਬਲ ਦਾ ਵੀ ਵਿਨਾਇਕ ਹੈ ਤੇ ਜਿਹੜਾ ਸਿੱਧਾ ਵੀ ਵਿਨਾਇਕ ਹੈ ਉਹਨੂੰ ਓਮਕਾਰ ਕਹਿੰਦੇ ਨੇ ਇਸ ਪ੍ਰਕਾਰ ਮਾਤਰ ਸ਼ਬਦ ਓਮਕਾਰ ਸ਼ਬਦ ਜਿਹੜਾ ਓਮਕਾਰ ਅੰਗੀਕਾਰ ਕਰਨ ਵਾਲਾ ਹੈ ਦਰਸ਼ਨਾਂ ਦਾ ਮਾਤਾ ਤਖ ਕਰਨ ਵਾਲਾ ਹੈ ਤੇ ਉਹਦੇ ਯੋਗੀ ਕਹਿੰਦੇ ਓਮਕਾਰ ਜੋ ਦਸਵੇਂ ਦੁਆਰ ਵਿਸ਼ਵਾਸ ਹੁੰਦਾ ਉਹਨੂੰ ਓਮਕਾਰ ਕਹੀਦਾ ਹੈ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਓਮਕਾਰ ਤਖ ਕਰਨ ਵਾਲਾ ਹੈ ਭਗਤਾਂ ਦਾ ਅਤੇ ਓਮਕਾਰ ਉਚਾਰਨ ਮਾਤਰ ਰੱਖਿਆ ਕਰਨ ਵਾਲਾ ਦੁਆ ਕਰਨ ਦੇ ਮਾਤਰ ਅਨੁਸਾਰ ਹੈ ਤੇ ਅਬ ਭੰਤੀ ਤੋਂ ਬਣਿਆ ਹੋਇਆ ਦੁਆ ਕਰਨ ਵੀ ਮੰਨਦੇ ਹਨ ਤੇ ਗੁਰਮਤ ਅਨੁਸਾਰ ਓਮਕਾਰ ਸਾਰਿਆਂ ਨੇ ਪ੍ਰਕਾਸ਼ ਦਾ ਨਾਮ ਓਮਕਾਰ ਉਪਾਤੀ ਕੀ ਆ ਦਿਨ ਸਭ ਰਾਤੀ ਗੁਰੂ ਸੰਕੇਤ ਅਨੁਸਾਰ ਇਸ ਪ੍ਰਕਾਰ ਓਂਕਾਰ ਦੇ ਅਰਥ ਸਮਝੇ। ਓਂਕਾਰ ਜੋ ਉਚਾਰਨ ਮਰਜ ਰੱਖਿਆ ਕਰਨ ਵਾਲਾ ਹੈ ਤੇ ਓਂਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਸਾਰਿਆਂ ਦੇ ਅੰਦਰ ਸੱਤਾ ਮਾਤਰ ਹੈ। ਉਹਦੀ ਸੱਤਾ ਕਰਕੇ ਚੰਗ ਸੂਰਜ ਪ੍ਰਕਾਸ਼ਮਾਨ ਹੋ ਰਹੇ ਹੈ ਅਤੇ ਤ੍ਰਿਕਾਲਵਾਦ ਰੂਪ ਸੱਤ ਉਹ ਨਾਮ ਪ੍ਰਸਿੱਧ ਹੈ ਸਾਰੀ ਸ੍ਰਿਸ਼ਟੀ ਚ ਨਿਕਲ ਸ਼ੁਕਲਾ ਨੂੰ ਨਾਮ ਰੂਪ ਦਾ ਕਰਤਾ ਹੈ
ਕਰਤਾ ਪੁਰਖ
ਜਿਹੜਾ ਕਰਤਾ ਸਾਰੀ ਸ੍ਰਿਸ਼ਟੀ ਰਚਣ ਵਾਲਾ ਹੈ। ਚੇਤਨ ਤੋਂ ਬਿਨਾਂ ਕਰਨ ਦੀ ਜੜ ਹਨ ਕਾਲ ਵੀ ਜੜ ਹੈ ਅਤੇ ਸਰੀਰ ਵੀ ਜੜ ਹੈ ਇੰਦਰੀਏ ਵੀ ਜੜ ਹੈ ਮਨ ਵੀ ਜੜ ਹੈ ਬੁੱਧ ਵੀ ਜੜ ਹੈ ਕਰਤਾ ਇੱਕ ਪਰਮੇਸ਼ਵਰੀ ਚੇਤਨ ਹੈ
ਪੁਰਖ
ਜਿਹੜਾ ਪੁਰਖ ਪੂਰਨ ਹੈ ਉਹ ਆਪਣੇ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ ਉਹ ਆਕਾਸ਼ ਦੇ ਪੂਰਨ ਹੈ ਰੱਖ ਰੱਖਿਆ ਕਰਨ ਵਾਲਾ ਹੈ ਅਤੇ ਪੁਨਿਆ ਪੁਨਿਆ ਦਿਖਾ ਆਕਾਸ਼ ਦੁਨੀਆਂ ਵਿਆਪਕ ਹੈ ਪੁਰਖ ਹੈ। ਬਾਕੀ ਸਾਰੀ ਇਸਤਰੀਆਂ ਵੀ ਨਹੀਂ ਆਈ ਹਨ ਕਿਉਂਕਿ ਇੱਕੋ ਪੁਰਖ ਸਵਾਈ ਨਾਲ ਇੱਕੋ ਹੀ ਪਰਮੇਸ਼ਵਰ ਪੁਰਖ ਹੈ ਸਭ ਮਾਂ ਵੀ ਇੱਕ ਇਸਤਰੀਆਂ ਦੀਆਂ ਹੀ ਪੜਾ ਨਹੀਂ ਹੈ ਕੋਈ ਪੁਰਖ ਬ੍ਰਹਮ ਹੈ
ਨਿਰਭਉ ਤੋਂ ਰਹਿਤ
ਸਾਰਿਆਂ ਦਾ ਆਤਮਾ ਹੋਣੇ ਤੇ ਵੈਰ ਨੂੰ ਸਾਲ ਦਾ ਸੁਖੇ ਦਾ ਭੀਮ ਦਾ ਪੁਰਖ ਦਾ ਦਾਨਦਾਰੀਆਂ ਤੋਂ ਸਾਰੀਆਂ ਤੋਂ ਰਹਿਤ ਹੈ
ਅਕਾਲ ਮੂਰਤ
ਤੋਂ ਰਹਿਤ ਹੈ। ਉਹ ਕਾਲ ਕਰਕੇ ਵੀ ਪੈਦਾ ਹੋਇਆ ਜਿਵੇਂ ਸਰੀਰ ਕੋਈ ਰਾਤ ਚ ਪੈਦਾ ਹੋਵੇ ਕੋਈ ਦਿਨ ਪੈਦਾ ਹੋਇਆ ਉਹ ਅਕਾਲ ਹੈ ਕਾਲ ਤੋਂ ਰਹਿਤ ਹੈ ਮੂਰਤ ਉਹ ਮੂਰਤ ਨਾਲ ਸਰੂਪ ਦਾ ਹੈ ਕਾਲ ਤੋਂ ਰਹਿਤ ਸਰੂਪ ਹੈ ਉਹ ਕੈਸਾ ਜੂਨੀ ਅਲੰਵਾ ਰੂਪ ਹੈ ਜਮਾਂ ਦੇ ਕਿਵੇਂ ਆਉਂਦਾ ਜੂਨਾ ਕਿਵੇਂ ਆਉਂਦਾ ਹੈ ਅਤੇ ਜੂਨੀ ਵਾਲੀ ਬ੍ਰਹਮਾ ਆਰਤ ਉਸ ਤੋਂ ਊਣੀ ਹਨ ਉਹ ਪੂਰਨ ਹੈ ਸਾਰੇ ਥਾਵਾਂ ਚ
ਸੈਭੰ
ਸੁਭੋ ਪ੍ਰਕਾਸ਼ ਰੂਪ ਹੈ ਸੰਤੇ ਚੰਦ ਸੂਰਜ ਆਪਦਾ ਨੂੰ ਪ੍ਰਕਾਸ਼ਣ ਵਾਲਾ ਹੈ
ਗੁਰੂ ਪ੍ਰਸਾਦ
ਗੁਰੂ ਸਾਰਿਆਂ ਦਾ ਗੁਰੂ ਹੈ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵ ਮਹੇਸ਼ਵਰ ਗੁਰੂ ਸਾਖਿਆਤ ਬ੍ਰਹਮਾ ਵਾਲੀ ਗੁਰੂ ਹੈ ਵਿਸ਼ਨੂੰ ਵਾਲੀ ਗੁਰੂ ਹੈ ਸ਼ਿਵਜੀ ਵਾਲੀ ਗੁਰੂ ਹੈ ਸਾਖਿਆਤ ਬਾਦਵੰਤ ਪਰਮੇਸ਼ਵਰ ਗੁਰੂ ਹੈ ਉਸ ਨੂੰ ਸਦਾ ਨਮਸਕਾਰ ਹੈ। ਗੁਰੂ ਨਾਮ ਹੈ ਗਿਆਨ ਦਾ ਰੂ ਨਾਮ ਹੈ ਚੇਤਨ ਦਾ ਜੋ ਗਿਆਨ ਦਾ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗੁਰੂ ਆਪ ਹੈ ਗੁਰੂ ਗ੍ਰੀ ਧਾਤੂ ਤੋਂ ਬਣਿਆ ਹੈ ਗੁਰੂ ਧਾਤੂ ਨਾਲ ਨਿਗਲਦਾ ਹੈ ਜਿਹੜਾ ਗਿਆਨ ਨੂੰ ਨਿਗਲ ਜਾਣ ਵਾਲਾ ਹੈ ਗਿਰ ਨਾਲ ਭਾਰੀ ਦਾ ਸਭ ਤੋਂ ਵੱਡਾ ਸਤਿਗੁਰ ਨਾਨਕ ਜੀ ਦਾ ਰਾਖੀ ਮੇਰੀ ਗਿਰ ਨਾਲ ਬਾਣੀ ਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗਿਰ ਨਾਲ ਪ੍ਰਕਾਸ਼ ਦਾ ਹੈ ਗੁਰਬਾਣੀ ਵਰਤੀ ਦੇ ਰੰਗ ਤੇ ਬਾਣੀ ਤੇ ਪ੍ਰਕਾਸ਼ ਹੁੰਦਾ ਹੈ ਇਸ ਪ੍ਰਕਾਰ ਪ੍ਰਕਾਸ਼ ਸਰੂਪ ਹੈ ਗੁਰੂ
ਪ੍ਰਸਾਦ
ਅਨੰਦ ਸਰੂਪ ਹੈ ਸਾਧਾਂ ਤੋਂ ਪਰੇ ਹੈ ਅਤੇ ਪ੍ਰਸਾਦ ਕਿਰਪਾ ਮੁਕਤੀ ਕਰਨ ਵਾਲਾ ਕਿਰਪਾਲੂ ਹੈ
ਜਪ
ਬਾਣੀ ਦਾ ਨਾਮ ਰੱਖਦੇ ਹੈ ਜਪ ਜਪਣੇ ਯੋਗ ਹੈ ਪਾਪਾਂ ਨੂੰ ਜਪਤ ਕਰਨ ਵਾਲਾ ਹੈ ਜਪ ਗਿਆਨ ਸਰੂਪ ਹੈ
ਆਦਿ ਸੱਚ
ਸਾਰੇ ਜਗ ਦੇ ਆਦਿ ਸੱਚ ਸਰੂਪ ਹੈ ਹੁਣ ਪਿੱਛੇ
ਸੀ ਸੱਚ
ਸੱਚ ਸਰੂਪ ਸੀ
ਸੱਚ
ਬਲਿਮਾਨ ਸੱਚ ਸਰੂਪ ਹੈ
ਨਾਨਕ ਹੋਸੀ ਸੱਚ
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹੋਸੀ ਤੀ ਸਤਿਗੁਰ ਸੱਚ ਸਰੂਪ ਹੋਵੇਗਾ ਨਾਨਕ ਅਨਕ ਰਾਜ ਪਰਮਾਤਮ ਜੋ ਨਾਨਕ ਨਾਮ ਕਹਾਵੇ ਹੋਈ ਜੋ ਦਵਾ ਤੋਂ ਰਹਿਤ ਪਰਮੇਸ਼ੁਰ ਹੈ ਨਾਨਕ ਨਾਮ ਕਹਾਉਂਦਾ ਹੈ ਐਸਾ ਜੋ ਪਰਮੇਸ਼ੁਰ ਹੈ ਦਵਾ ਤੋਂ ਰਹਿਤ ਜਿਸਦੀ ਬਾਤ ਭਾਈ ਨੰਦ ਲਾਲ ਜੀ ਨੇ ਕਿਹਾ ਪਹਿਲਾ ਜਿਹੜਾ ਲੂਣ ਹੈ ਇਹ ਗੁਰੂ ਸਾਹਿਬ ਜੀ ਨੇਕੀ ਦੇਣ ਵਾਲਾ ਹੈ ਨੇਕੀ ਦੇਣ ਵਾਲਾ ਲੂਣ ਹੈ ਪਹਿਲਾ ਦੂਸਰੀ ਜਿਹੜੀ ਗੱਲ ਹੈ ਉਹ ਅੱਲਾ ਨੂੰ ਯਾਦ ਕਰਾਉਣ ਵਾਲੀ ਹੈ ਜੋ ਨੇਕੀ ਦੇ ਕੇ ਅੱਲਾ ਨੂੰ ਯਾਦ ਕਰਾਉਂਦਾ ਹੈ ਦੂਸਰਾ ਲੂਣ ਹੈ ਨਿਹਾਲ ਕਰਨ ਵਾਲਾ ਜੋ ਨਿਹਾਲ ਕਰਨ ਵਾਲਾ ਹੈ ਉਹ ਨੇਕੀ ਦੇ ਕੇ ਨਿਹਾਲ ਕਰਨ ਵਾਲਾ ਤੇ ਅੱਲਾ ਨੂੰ ਯਾਦ ਕਰਾਉਣ ਵਾਲਾ ਹੈ ਤੇ ਕਾਸ਼ ਤੋਂ ਕਨਵਰਟ ਕਰਾਉਣ ਵਾਲਾ ਹੈ ਸੰਤੋਖ ਦੇਣ ਵਾਲਾ ਇਹ ਨਾਨਕ ਨਾਮ ਦੇ ਅਰਥ ਭਾਈ ਨੰਦ ਲਾਲ ਜੀ ਤੁਸੀਂ ਹੋਸ਼ ਨਾਲ ਵਿੱਚ ਉਚਾਰਨ ਕੀਤੇ ਸਾਹਿਬ ਸੰਗਤ ਜੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਇਸ ਨਾਨਕ ਨਾਮ ਦੇ ਅਰਥ ਆਪਣੇ ਭਗਤਾਂ ਦੇ ਵਸ ਹੋ ਕੇ ਭਗਤੀ ਦੇ ਜੋ ਆਪਣਾ ਸਰੂਪ ਸਰਗੁਣ ਸਰੂਪ ਧਾਰਨ ਵਾਲਾ ਉਹ ਗੁਰੂ ਨਾਨਕ ਰੂਪ ਹੈ ਸਾਹਿਬ ਸਿੰਘ ਜੀ ਉਹ ਸਰੂਪ ਹਰਗੁਰ ਮੂਰਤ ਏਕਾ ਵਰਕੇ ਨਾਨਕ ਹਰਗੁਰ ਪਾਇਆ ਹੋਸੀ ਵੀ ਸੱਚ ਉਹ ਸੱਚ ਸਰੂਪ ਅੱਗੇ ਨੂੰ ਵੀ ਹੋਵੇਗਾ ਐਸਾ ਸਰੂਪ ਇਸ ਤਰ੍ਹਾਂ ਕਹਿ ਰਿਹਾ ਅਰਥ ਸਾਹਿਬ ਸਿੰਘ ਜੀ ਮੂਲ ਮੰਤਰ ਦਾ ਸਮਝ ਲਓ ਬਾਕੀ ਦੇ ਅਰਥ ਅੱਗੇ ਹੋਣ ਉੱਥੇ ਐਸੇ ਨੂੰ ਪੋਥੀਆਂ ਲੈ ਚੱਲੋ ਉੱਥੇ ਕਥਾ ਆਰੰਭ ਹੋ ਗਈ ਹੈ ਹੁਣ ਬਾਕੀ ਜਿਹੜੀ ਖਾਨਕਾ ਹੈ ਥੋੜਾ ਚਿਰ ਉੱਥੇ ਚੱਲ ਕੇ ਡੇਗ ਬਣੀ ਹੋਈ ਹੈ ਇਹ ਅਰਦਾਸ ਕਰਕੇ ਜਿਵੇਂ ਕੀਤੀ ਹੈ ਉੱਥੇ ਸਾਹਿਬ ਸਿੰਘ ਜੀ ਅਰਦਾਸ ਕਰਕੇ ਡੇਗ ਵਰਤਾਉਣੀ ਹੈ ਸਾਰੇ ਸਿੰਘਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਉੱਥੇ ਸਾਹਿਬ ਸਿੰਘ ਜੀ ਸਤਿਗੁਰੂ ਦੀ ਕਿਰਪਾ ਦੁਆਰਾ ਪੰਦਰਾਂ ਵਾਲੇ ਗੁਰੂ ਕਰਮੀ ਧਰਮ ਦਰਸ਼ਨ ਕਰਾਏ ਹੈ ਆਪਦੇ ਸੱਚਖੰਡ ਦੇ ਪੰਦਰਵੀਂ ਵਾਰ ਜਸੇ ਸਮੇਤ ਆ ਕੇ ਸਾਹਿਬ ਸਿੰਘ ਜੀ ਸਾਰੇ ਦਿਨ ਕਥਾ ਪ੍ਰਾਰੰਭ ਹੋਈ ਹੈ ਇਹ ਸਤਿਗੁਰੂ ਦੀ ਅਤੰਤ ਕਿਰਪਾ ਦਾ ਸਦਕਾ ਕਰਮੀ ਧਰ ਦੀ ਮਿਹਰ ਹੈ ਵਾਹਿਗੁਰੂ ਜੀ ਕਾ ਖਾਲਸਾ
ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਗੋਬਿੰਦ ਗੋਪਾਲ
ਸਰਦਾ ਕਰ ਦੇ